ਰਾਮ ਕਲੀ ਮਹੱਲਾ ਪੰਜਵਾਂ ਪੰਨਾ 887
ਮੁਖ ਤੇ ਪੜਤਾਂਤੀ ਕਾਮ ਸਹਿਤ
ਰੱਖੀ ਜਾਂਦੀ ਹੈ। ਛੋਟਾ ਜਿਹਾ ਸ਼ਬਦ ਹੈ, ਸੰਤ ਮਤ ਨੂੰ ਬੜੇ ਪਿਆਰ ਨਾਲ ਇਹਨਾਂ ਨੇ ਖੋਲਿਆ ਹੈ, ਸਾਨੂੰ ਸਮਝਾਇਆ ਹੈ, ਦੱਸਿਆ ਹੈ ਕਿ ਸਾਡੀ ਦੁਨੀਆ ਦੀ ਕੀ ਹਾਲਤ ਹੈ, ਅਸੀਂ ਕਿਸ ਪਾਸੇ ਲੱਗੇ ਹੋਏ ਹੈ। ਕਿਉਂਕਿ ਸੰਤ ਮਹਾਤਮਾ ਮਾਲਕ ਦੇ ਪਿਆਰੇ ਸਾਨੂੰ ਨਾ ਤਾਂ ਸਮਾਜਾਂ 'ਚੋਂ ਤੋੜਨ ਆਏ ਹੈ, ਨਾ ਜੋੜਨੀ ਆਏ ਹੈ, ਨਾ ਕਿਸੇ ਧਰਮ ਪੁਸਤਕ ਦੇ ਨਾਲ ਉਹ ਸਾਨੂੰ ਬੰਨਣ ਆਏ ਹੈ।
ਇਸ ਬਾਣੀ ਦੇ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਪ੍ਰਸੰਨਤਾ ਦਾ ਤੁਸਤੇ ਸੁਣੀ ਨੁਬਰੇ ਦੇ ਇਸ ਬਾਣੀ ਇਹ ਗੁਰੂ ਅਰਜਨ ਦੇਵ ਜੀ ਮਹਾਰਾਜ ਅਮੋਰੋ ਸਮੇਂ ਤੈਨੂੰ ਸਵਰੇ ਸੰਦੇ ਰੋ ਇਹ ਨੋ ਜੀ ਸੇ ਕੁਆਲ ਇਸ ਨੁਸਤਰਾ ਕੰਡੀਸ਼ਨ ਇਹ ਕੇ ਇਸ ਲੋ ਕੇ ਸਟਾਮੋ ਸਿਗਿਏਂਦੋ ਪੋਰਕੇ ਲੋ ਸੰਤੋ ਸੇ ਮਹਾਤਮਾਸ ਨੋ ਵੇਨੇ ਨਾ ਇਸ ਤੇ ਮੁੰਡੋ ਆ ਪੇਗਾਰਨੋਸ ਆ ਨਿੰਗੂਨਾ ਰਿਲੀਜੀਓਨ ਨੀ ਸੋਸੀਏਦਾਦ Tampoco nos apartan de ninguna sociedad ni religión. Tampoco nos apegan a ningún libro religioso.
Santo Mahatma, nata ke sanu eh kende hai ke tusi dharm pustakan da paath karke tar jaoge ya inna di nindya karke tar jaoge. Oh sanu bade pyar na kende hai ke sant malik de ghar vich vi ik san. Unhan diyan lekhniyan to pata lagya hai. ਬੇਸ਼ੱਕ ਕੋਈ ਮਹਾਤਮਾ ਅੱਜ ਤੋਂ 500 ਸਾਲ ਪਹਿਲਾਂ ਹੋਇਆ ਜਾਂ 1000 ਸਾਲ ਜਾਂ 2000 ਸਾਲ ਪਹਿਲਾਂ ਹੋਇਆ, ਸਭ ਮਹਾਤਮਾ ਦਾ ਇੱਕੋ ਹੀ ਉਪਦੇਸ਼ ਸੀਗਾ ਕਿ ਉਹ ਸਾਡਾ ਸਭ ਦਾ ਪਰਮਾਤਮਾ ਇੱਕ ਹੈ, ਉਹਦੇ ਮਿਲਣ ਦਾ ਸਾਧਨ ਔਰ ਤਰੀਕਾ ਇੱਕ ਹੈ। ਜਿਸ ਤਰ੍ਹਾਂ ਮਹਿੰਦੀ ਦੇ ਪੱਤਰਾਂ ਦੇ ਅੰਦਰ ਰੰਗ ਹੈ ਔਰ ਫੁੱਲ ਦੇ ਅੰਦਰ ਖੁਸ਼ਬੋ ਹੈ, ਇਸੇ ਤਰ੍ਹਾਂ ਉਹ ਬੜੇ ਪਿਆਰ ਨਾਲ ਕਹਿੰਦੇ ਆ ਪਰਮਾਤਮਾ ਪਿਆਰਿਓ ਤੁਹਾਡੇ ਅੰਦਰ ਇਸੇ ਤਰ੍ਹਾਂ ਹੀ ਸਮਾਇਆ ਹੋਇਆ ਹੈ। ਲੇਕਿਨ ਇਹ ਮਸਲਾ ਤੁਸੀਂ ਆਪਣੇ ਆਪ ਹੱਲ ਨਹੀਂ ਕਰ ਸਕਦੇ ਜਿੰਨਾ ਚਿਕਰ ਤੁਸੀਂ ਪੂਰੇ ਗੁਰੂ ਪੂਰੇ ਮਹਾਤਮਾ ਕੋਲ ਜਿਸਨੇ ਕਿ ਜ਼ਿੰਦਗੀ ਦੇ ਵਿੱਚ ਪਰਮਾਤਮਾ ਨੂੰ ਆਪਣੇ ਪਿਆਰ ਦੀਆਂ ਸੰਗਲੀਆਂ ਦੇ ਵਿੱਚ ਜਕੜ ਲਿਆ ਹੈ ਔਰ ਜੋ ਪਰਮਾਤਮਾ ਨੂੰ ਆਪਣੇ ਉੱਤੇ ਖੁਸ਼ ਕਰ ਲੈਂਦਾ ਹੈ ਹਮੇਸ਼ਾ ਹੀ ਉਹ ਪਰਮਾਤਮਾ ਦੇ ਨਾਲ ਜੁੜਿਆ ਹੈ। ਮੈਂ ਕਹਿੰਦਾ ਹੁੰਦਾ ਉਹੀ ਮਹਾਤਮਾ ਭਗਤ ਹੈ, ਉਹੀ ਰੱਬ ਦਾ ਪਿਆਰਾ ਹੈ ਜਿਹੜਾ ਅੱਖ ਬੰਦ ਕਰੇ ਮਾਲਕ ਦੇ ਦੇਸ਼ ਖੁੱਲ੍ਹੇ ਦੁਨੀਆ ਦੇ ਨਾਲ ਹੈ ਔਰ ਇੱਕ ਕਦਮ ਉਹਦਾ ਇੱਥੇ ਹੋਵੇ ਇੱਕ ਮਾਲਕ ਦੇ ਦੇਸ਼ ਹੋਵੇ।
Después de venir a este mundo los santos y mahatmas no nos dicen que podemos obtener la liberación al leer los libros sagrados y tampoco nos dicen que la podemos obtener al criticarlos. No podemos lograr la liberación al leer los libros sagrados y tampoco lo podemos obtener al criticarlos ni tampoco podemos ir al otro lado del océano de este mundo. Porque en la corte del Señor, en el hogar del Señor, todos los santos son uno y todos ellos tienen las mismas enseñanzas. No importa si un santo vino hace 2000 años o si vino un poco más recientemente, porque todas las enseñanzas de los santos son iguales. Todos son uno porque todos vienen de un mismo plano. Ellos enseñan que así como hay color en las hojas y hay fragancia en las flores, de esa misma forma está Dios dentro de ti. Y podemos realizar al Señor únicamente, podemos ir internamente solo después de ir a un maestro competente quien él mismo haya ido adentro. No hay ninguna otra forma de ir internamente sino yendo a donde un maestro y buscando refugio a sus pies. Para tales mahatmas, yo he dicho a menudo que cuando ellos cierran sus ojos, ellos están en la corte del Señor y cuando ellos abren sus ojos, ellos están aquí en este mundo. El pie de ese mahatma, uno de sus pies está en este mundo y su otro pie está en Sachkhand. Un mahatma así ha hecho su devoción y ha complacido al Señor Todopoderoso y él ha encadenado de esa forma con su amor al Señor Todopoderoso.
ਮਹਾਰਾਜ ਸਾਵਣ ਸਿੰਘ ਕੋਈ ਪੜ੍ਹਾਈ ਲਿਖਾਈ ਨੂੰ ਜਾਂ ਘੱਟ ਪੜ੍ਹੇ ਨੂੰ ਬੁਰਾ ਨਹੀਂ ਕਹਿੰਦੇ ਸੀਗੇ। ਉਹ ਇਸ ਤਰ੍ਹਾਂ ਮਿਸਾਲ ਦਿੰਦੇ ਹੁੰਦੇ ਸੀਗੇ ਕਿ ਇੱਕ ਪੜ੍ਹਾਈ ਚੰਗੀ ਹੈ, ਦੁਨੀਆਂ ਦੀ ਸੋਝੀ ਆ ਜਾਂਦੀ ਹੈ। ਅਗਰ ਕਿਸੇ ਸੰਤਾਂ ਮਹਾਤਮਾ ਨੂੰ ਦੁਨਿਆਵੀ ਇਲਮ ਵੱਧ ਹੈ ਤਾਂ ਇੱਕ ਕਿਸਮ ਦਾ ਫੁੱਲਾਂ ਦਾ ਗੱਲ ਵਿੱਚ ਹਾਰ ਹੈ, ਔਰ ਉਹ ਸਾਨੂੰ ਕਈ ਢੰਗਾਂ ਦੇ ਨਾਲ ਸਤਸੰਗ ਸਮਝਾਏਗਾ ਔਰ ਅੰਦਰ ਜਾਣ ਦਾ ਰਸਤੇ ਦਾ ਕਈ ਢੰਗਾਂ ਦੇ ਨਾਲ ਸਾਡੇ ਅੰਦਰ ਸ਼ੌਕ ਪੈਦਾ ਕਰ ਦਿੰਦਾ ਹੈ।
El maestro Sawant Singh no decía que aprender es malo ni que tampoco es malo ser iletrado. Para explicarnos, él nos daba un ejemplo de que supongamos que un Mahatma ha estudiado muchísimo, este aprendizaje es como una guirnalda alrededor de su cuello, porque al estudiar y al aprender uno logra el conocimiento del mundo. Y aquel Mahatma que tiene un conocimiento mundano o del mundo, él puede dar más ejemplos utilizando parábolas y otro tipo de ejemplos.
ਲੇਕਿਨ ਗੁਰੂ ਨਾਨਕ ਸਾਹਿਬ ਪਿਆਰ ਨਾਲ ਕਹਿੰਦੇ ਹੈ, ਪੜਿਆ ਮੂਰਖ ਆਖੀਏ ਜਿਸ ਲੱਭ ਲੋਭ ਹੰਕਾਰ ਹੈ।
Pero el Guru Nanak Sahib dice que deben llamar a aquella persona erudita como un tonto, aquel que después de tener todo este aprendizaje aún tiene la lujuria, la avaricia dentro de sí.
ਤੁਲਸੀ ਸਾਹਿਬ ਕਹਿੰਦੇ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜਬਲਗ ਘਟ ਮੇ ਖਾਨ ਕਿਆ ਪੰਡਿਤ ਕਿਆ ਮੂਰਖਾ ਦੋਨੇ ਇੱਕ ਸਮਾਨ।
ਤੁਲਸੀ ਸਾਹਿਬ ਦਿਸੇ ਕਿ ਮientras en la mente tengan la lujuria, la ira, la avaricia, el apego y el egoísmo, ¿qué diferencia existe entre la persona letrada y la iletrada? Los dos son iguales.
ਗੁਰੂ ਨਾਨਕ ਦੇਵ ਜੀ ਕਹਿੰਦੇ ਹੈ ਕਿ ਪੜਿਆ ਹੋਵੇ ਗੁਨਾਹਗਾਰ ਤਾਂ ਉਮੀ ਸਾਧਨਾ ਮਾਰੀ ਹੈ, ਅਗਰ ਜੇ ਪੜਿਆ ਗਲਤੀਆਂ ਕਰਦਾ ਹੈ ਤਾਂ ਉਹਦੇ ਥਾਂ ਅਨਪੜ੍ਹ ਨੂੰ ਫਾਹੇ ਨਹੀਂ ਦਿੱਤਾ ਜਾ ਸਕਦਾ, ਫਾਹੇ ਤਾਂ ਉਹੀ ਆਏਗਾ ਜਿਸਨੇ ਕਤਲ ਕੀਤਾ, ਗਲਤੀਆਂ ਕੀਤੀਆਂ ਹਨ।
El Guru Nanak Dev Ji dice que el sadhu y letrado no puede ser castigado en el lugar de un pecador que tiene conocimiento.
ਔਰ ਬਾਬਾ ਬਿਸ਼ਨ ਦਾਸ ਕਹਿੰਦੇ ਹੁੰਦੇ ਸੀਗੇ, ਪੜਿਆ ਇਲਮ ਅਮਲ ਨਾ ਕੀਤਾ, ਪੜਿਆ ਫਿਰ ਪੜਾਇਆ ਕੀ, ਆਦਤ ਖੋਟੀ ਨਾ ਗੁਆਈ, ਮੱਥਾ ਫਿਰ ਘਸਾਇਆ ਕੀ।
ਬਾਬਾ ਬਿਸ਼ਨ ਦਾਸ decía que de qué vale toda esta lectura si uno no ha vivido a la altura de lo que ha leído, de qué utilidad tiene inclinar tu cabeza si no has abandonado tus malos hábitos, abandonado.
ਲੇਕਿਨ ਜਿਸ ਤਰੀਕੇ ਨਾਲ ਅਸੀਂ ਪੜ੍ਹਦੇ ਹਾਂ, ਪੜ੍ਹ ਕੇ ਇੱਕ ਦੂਜੇ ਨਾਲ ਬਹਿਸ ਵਾਸਾ ਕਰਦੇ ਹਾਂ, ਝਗੜਦੇ ਹਾਂ, ਉਸ ਪੜ੍ਹਨ ਨੂੰ ਸੰਤ ਕਹਿੰਦੇ ਆ ਵੀ ਤੁਹਾਡਾ ਕੀ ਫਾਇਦਾ ਹੈ। ਜੋ ਮਹਾਂਪੁਰਸ਼ਾਂ ਨੇ ਗ੍ਰੰਥਾਂ ਦੇ ਵਿੱਚ ਲਿਖਿਆ ਹੈ ਕਿ ਨਾਮ ਦਾ ਕੀ ਫਾਇਦਾ ਹੈ, ਨਾਮ ਕਿਉਂ ਲੈਣਾ ਹੈ, ਸੰਤਾਂ ਕੋਲ ਕਿਉਂ ਜਾਣਾ ਹੈ, ਔਰ ਆਪਣੇ ਜੀਵਨ ਨੂੰ ਸੁਧਾਰਨ ਦੇ ਫਾਇਦੇ ਲਿਖੇ ਹੋਏ ਆ, ਉਹਨਾਂ ਗੱਲਾਂ ਨੂੰ ਕਰਕੇ ਤੁਸੀਂ ਆਪਣਾ ਜੀਵਨ ਸੁਧਾਰੋ ਔਰ ਮਾਲਕ ਦੇ ਦਰਬਾਰ ਪਹੁੰਚੋ।
Los santos dicen, ¿de qué vale leer las cosas de la forma como nosotros las leemos? Nosotros leemos y luego discutimos acerca de todo esto. ¿De qué vale leer así? Los santos dicen que lean las escrituras porque allí está escrito cuál es el beneficio de hacer la meditación, cuál es el beneficio de recibir el Naam. Vivan a la altura de las palabras escritas por los maestros en las escrituras y mejoren sus vidas.
Ya de mi shuru shuru de vich Delhi gaya hai. Us time de te kafi ਬੰਦੇ ਜੋ ਆਪਣੇ ਆਪ ਨੂੰ ਇਹ ਸਮਝਦੇ ਸੀ ਕਿ ਅਸੀਂ ਪੜ੍ਹੇ ਲਿਖੇ ਹੈ, ਸ਼ਾਇਦ ਇਹ ਇੱਕ ਜੰਗਲ ਚੋਂ ਆਇਆ ਜੰਗਲੀ ਆਦਮੀ ਹੈ ਰਾਜਸਥਾਨ ਚੋਂ, ਇਹਨੂੰ ਕੋਈ ਜਾਣਕਾਰੀ ਹੋਊ ਜਾਂ ਨਾ ਹੋਵੇ, ਉਹ ਮੇਰੇ ਵੱਧ ਤੋਂ ਵੱਧ ਜੋ ਮਹਾਤਮਾ ਨੇ ਗ੍ਰੰਥ ਲਿਖੇ ਹੈ ਉਹਨਾਂ ਨੂੰ ਪੇਸ਼ ਕਰਨ ਲੱਗੇ, ਦੱਸਿਆ ਗਾਡਮੈਨ 'ਚ ਇਹ ਲਿਖਿਆ, ਫਲਾਣੇ ਥਾਂ ਇਹ ਲਿਖਿਆ। ਮੈਂ ਉਹਨਾਂ ਨੂੰ ਬੜੇ ਪਿਆਰ ਨਾਲ ਕਿਹਾ ਕਿ ਮੈਂ ਇਹ 6 ਫੁੱਟ ਦੀ ਕਿਤਾਬ ਪੜ੍ਹੀ ਹੈ, ਜੋ ਅੰਦਰ ਜਾਂਦਾ ਹੈ ਉਹਨੂੰ ਹਰ ਗ੍ਰੰਥ ਦਾ, ਹਰ ਧਰਮ ਪੁਸਤਕ ਦਾ, ਵੇਦ ਸ਼ਾਸਤਰ ਦਾ ਗਿਆਨ ਹੁੰਦਾ ਕਿ ਕਿਉਂਕਿ ਸਾਰੇ ਗਿਆਨ ਇਨਸਾਨ ਦੇ ਵਿੱਚੋਂ ਨਿਕਲੇ ਹੈ, ਔਰ ਜੇ ਸਹੀ ਮਿਹਨਤ 'ਚ ਇਹ 6 ਫੁੱਟ ਦਾ ਗ੍ਰੰਥ ਪੜ੍ਹਿਆ ਜਾਵੇ ਉਹਨੂੰ ਬਾਹਰ ਕਿਸੇ ਗ੍ਰੰਥ ਦੀ ਜ਼ਰੂਰਤ ਨਹੀਂ ਪੈਂਦੀ। ਹਾਂ, ਐਸਾ ਮਹਾਤਮਾ ਕਿਸੇ ਵੀ ਗ੍ਰੰਥ ਦੀ ਆਲੋਚਨਾ ਨਹੀਂ ਕਰਦਾ, ਬਲਕਿ ਉਹ ਇੱਜ਼ਤ ਕਰਦਾ ਕਿਉਂਕਿ ਸਾਰੇ ਗ੍ਰੰਥ, ਜਿਤਨੇ ਵੀ ਧਰਮ ਗ੍ਰੰਥ ਹੈ, ਸਾਰੇ ਮਹਾਤਮਾ ਇਹ ਉਹਨਾਂ ਦੇ ਹੈ ਜਿਨ੍ਹਾਂ ਨੇ ਪਰਮਾਤਮਾ ਦੇ ਨਾਲ ਵਿਸ਼ਾਲ ਕੀਤਾ। ਉਹ ਕਿਸੇ ਵੀ ਮਜ਼ਹਬ ਦੇ ਉੱਤੇ ਤਰਕ ਨਹੀਂ ਕਰਦੇ, ਕਿਸੇ ਨੂੰ ਬੁਰਾ ਨਹੀਂ ਕਹਿੰਦੇ, ਬਲਕਿ ਸਭ ਦੀ ਇੱਜ਼ਤ ਆ ਉਹਨਾਂ ਦੇ ਅੰਦਰ।
Al principio cuando yo fui a Delhi muchas personas letradas venían a mí y ellos pensaban que como yo venía de Rajasthan y este es un sitio es un desierto. Ellos pensaban que yo venía de la jungla y que yo no sabía nada. Y también, además, porque yo era una persona iletrada, ellos pensaron que yo no sabía nada. De manera que ellos empezaron a citar cosas de los libros sagrados y de los escritos. Ellos decían que en el libro Hombre Dios está dicho esto, en tal otro libro se dice está tal y tal cosa. Pero yo a ellos les dije, yo he leído este libro que mide 6 pies de altura y todo el conocimiento que está en los otros libros ha salido de este libro que he leído. Yo les dije que un Mahatma así no critica a ninguna escritura ni tampoco dice que ninguna escritura está equivocada. Los libros sagrados son una recopilación de las experiencias de aquellos Mahatmas quienes dejaron su cuerpo humano, se elevaron por encima y se volvieron uno con Dios, y todas sus experiencias están recopiladas o recogidas en estos libros sagrados.
ਗੁਰੂ ਨਾਨਕ ਕੁਰਕਸ਼ੇਤਰ ਦੇ ਅੰਦਰ ਗਏ ਕਿਉਂਕਿ ਹਿੰਦੁਸਤਾਨ ਭਰ ਦੇ ਅੰਦਰ ਉੱਥੇ ਵੱਧ ਤੋਂ ਵੱਧ ਇਕੱਠ ਹੁੰਦਾ ਹੈ, ਖਾਸ ਕਰਕੇ ਗ੍ਰਹਿਣ ਜਦ ਲੱਗਦਾ ਹੈ ਉਦੋਂ ਉੱਥੇ ਲੋਕ ਜਾ ਕੇ ਪੁੰਨ ਦਾਨ ਕਰਦੇ ਹੈ। ਉਹਦੀ ਵਿਸ਼ੇਸ਼ਤਾ ਵੱਧ ਤੋਂ ਵੱਧ ਇਹ ਹੀ ਹੈ ਕਿ ਇੱਥੇ ਮਹਾਂਭਾਰਤ ਦਾ ਦੁਆਪਰ ਯੁੱਗ ਦੇ ਵਿੱਚ ਜੰਗ ਹੋਇਆ ਸੀਗਾ ਔਰ ਇਹ ਸਭ ਤੀਰਥਾਂ ਤੋਂ ਪੁਰਾਣਾ ਤੀਰਥ ਹੈ। ਵੈਸੇ ਜੈਸਾ ਹੋਰ ਨਦੀਆਂ ਨਾਲਿਆਂ 'ਚ ਤਲਾਵਾਂ 'ਚ ਪਾਣੀ ਹੈ, ਹੋਰ ਤੀਰਥਾਂ 'ਤੇ ਪਾਣੀ ਸਾਰੇ ਥਾਂ ਇੱਕੋ ਜਿਹੀ ਹੈ।
Una vez el Guru Nanak Sahib fue a un sitio llamado Kurukshetra. El Kurukshetra es el sitio donde en la edad de cobre los Kauravas y los Pandavas tuvieron su batalla. Es un sitio de peregrinación en India y las personas van allá especialmente cuando hay un eclipse. Allá las personas van a bañarse, pero el agua de allá no es mejor que el agua de los demás ríos de India.
Guru Nanak de dil andar eh vichar si ga ke eh bada achha mauka hai kyunki ohna dinan de vich aam public ikatthi honi badi mushkil si, ajj di tarah sadhan nahi san, log paidal chal chal ke ਸੈਂਕੜੇ ਹਜ਼ਾਰੋਂ ਮੀਲਾਂ ਆਉਂਦੇ ਸਨ। ਉਹਨਾਂ ਨੇ ਕਿਹਾ ਵੀ ਉੱਥੇ ਚੱਲ ਕੇ ਉਪਦੇਸ਼ ਦੇਈਏ, ਲੋਕਾਂ ਨੂੰ ਸਮਝਾਈਏ ਤੇ ਬੜਾ ਅੱਛਾ ਹੋਏਗਾ।
El Guru Nanak pensó que esta era una oportunidad muy buena para explicarle cosas a la gente, porque en esos tiempos no había medios de transporte como ahora y las personas tenían que ir caminando hasta estos sitios de peregrinación, y además era muy difícil reunir a tantas personas en un solo sitio, de manera que él pensó que esta oportunidad es muy buena para explicarle las cosas a la gente.
ਜਿਸ ਤਰ੍ਹਾਂ ਉਹ ਪਰਮਾਤਮਾ ਨਿਰਭਉ ਹੈ ਔਰ ਉਹ ਹਰ ਜਗ੍ਹਾ ਊਚ ਨੀਚ ਦੇ ਵਿੱਚ ਸਮਾਇਆ ਹੋਇਆ ਹੈ, ਇਸੇ ਤਰ੍ਹਾਂ ਜੋ ਪਰਮਾਤਮਾ ਦੇ ਨਾਲ ਜੁੜ ਜਾਂਦਾ ਹੈ ਉਹ ਵੀ ਨਿਰਭਉ ਦੀ ਤਰ੍ਹਾਂ ਹੀ ਹੋ ਜਾਂਦਾ ਹੈ। ਉਹ ਕਿਸੇ ਜਗ੍ਹਾ ਤੋਂ ਜਕਦਾ ਨਹੀਂ ਜਾਣੋ, ਮਾਲਕ ਦਾ ਹੁਕਮ ਸਮਝਦਾ ਹੈ। ਜਦ ਮੈਂ ਪਹਿਲੇ ਟੂਰ 'ਤੇ ਗਿਆ ਵੱਧ ਤੋਂ ਵੱਧ ਮੈਨੂੰ ਇਹ ਸਮਝਾਇਆ ਗਿਆ ਕਿ ਬਾਹਰ ਬੜੀ ਦੁਨੀਆ ਪੜ੍ਹੀ ਲਿਖੀ ਹੈ, ਉਹ ਵੱਧ ਤੋਂ ਵੱਧ ਜਾਣਦੇ ਹੈ। ਪੱਪੂ ਇੱਕ ਬੱਚਾ ਹੈ, ਇਹ ਜ਼ਿਆਦਾ ਪੜ੍ਹਿਆ ਨਹੀਂ ਗਾ, ਇਹਨੂੰ ਇੰਗਲਿਸ਼ ਨਹੀਂ ਆਏਗੀ। ਮੈਂ ਕਿਹਾ ਮੈਂ ਦੱਸੋ ਅੰਦਰ ਵਾਲੇ ਦਾ ਹੁਕਮ ਮੰਨਾ ਜਾਂ ਤੁਹਾਡਾ ਮੰਨਾ, ਇਹ ਕੋਈ ਮੇਰੇ ਵੱਸ ਦਾ ਖੇਡ ਤਾਂ ਹੈ ਨਹੀਂ ਗਾ। ਔਰ ਮਾਲਕ ਦੀ ਦਇਆ ਨਾਲ ਸਾਰੇ ਸੰਸਾਰ ਵਿੱਚ ਪਹਿਲਾਂ ਮੈਂ ਟੂਰ ਕੀਤਾ ਔਰ ਕਿਸੇ ਨੂੰ ਟੋਕਿਆ ਨਹੀਂ ਗਾ, ਔਰ ਜੋ ਕੁਛ ਸਮਝਾਇਆ ਹਰ ਵਿਅਕਤੀ ਨੇ ਉਹਦੀ ਕਦਰ ਕੀਤੀ, ਉਸ 'ਤੇ ਚੱਲੇ ਔਰ ਵੱਧ ਤੋਂ ਵੱਧ ਸੰਗਤ ਨੇ ਫਾਇਦਾ ਉਠਾਇਆ। ਔਰ ਉਹੋ ਹੀ ਬੰਦੇ ਜਿਹੜੇ ਅੱਛੀ ਇੰਗਲਿਸ਼ ਜਾਣਦੇ ਹੈ ਔਰ ਕਾਫ਼ੀ ਸਿਆਣੇ ਹੈ, ਅੱਜ ਉਹ ਪਛਤਾਉਂਦੇ ਹੈ ਕਿ ਜੀ ਅਸੀਂ ਜੋ ਤੁਹਾਨੂੰ ਰਾਏ ਦਿੱਤੀ ਸੀ ਉਹ ਗਲਤ ਸੀਗੀ।
Así como Dios no tiene ningún temor y Él está presente en las personas altas y bajas, igualmente los santos no tienen ningún temor y ellos no están asustados de ir a ningún sitio. Cuando yo iba en la primera gira, muchas personas letradas vinieron a donde mí y ellos me dijeron que afuera en el mundo había personas muy letradas, muy eruditas. Y me dijeron además que cómo iba a llevar a Papú, porque él no sabía hablar inglés muy bien, que iba a ser mucho problema. Entonces yo les dije, ¿a quién le debo obedecer? ¿Le debo obedecer al maestro que me está dando las órdenes internamente o les obedezco a ustedes? Entonces cuando fui en la gira con la gracia del maestro, cualquier cosa que traté de explicar fue explicada y las personas, donde quiera que yo fui, ellos pudieron obtener lo que yo les quería decir. Entonces ahora esas personas letradas quienes me dijeron eso en esa ocasión, ellos se arrepienten y se dan cuenta que lo que me dijeron era un error.
Hindu samaj da, no pratan to pratan, तीर्थ है और उन्हां वक्तां दे विच खास करके लोग टीके लिखते सन ग्रंथां दे बहुत लोग टीके पढ़ते सन वो टीके मैं भी पढ़े है बड़े प्यार ना पढ़े है क्योंकि बचपने च चंगा रगड़ा ग्रंथां दा बाबा भीष्म दास जी बहुत वध तो वध पढ़े हुंदे सीगे उन्होंने अपनी दया करके ही मैनू कोई ग्रंथ खुद पढ़नों भी नहीं हटाया और आप दसन लग्या ने भी उन्होंने कोई कसर नहीं छड़ी लेकिन ये बरजदे रहे कि भाई जो लिखिया वो करना इस तरह गुरु नानक देव जी महाराज उत्थे गए बहुत लोग पढ़ रहे सीगे सब तो पहला तो उन्होंने सोचा कि मेरे को ही कोई आएगा जे मैं कोई गलत काम करूँगा गलत यह सी कि सारा ही हिंदू समाज सूरज कन्नी पूर्व की तरफ मूँह करके पानी सूरज दे रहे सीगे तो गुरु नानक देव जी महाराज ने इधर पछों की तरफ मूँह करके पानी इस तरह देना शुरू कर लिया वो पुछन लगे भई ये अंधेर है तू हिंदू है या मुसलमान है जे मुसलमान है तो हिंदुओं के इशनान क्यों किया अगर जे तू हिंदू है तो तू साडे नाल जो असी किरिया कर दे वो क्यों नहीं करता वो कहिंदा मैनू समझ नहीं आई ना कि इन्हें समझाया भी तुसी इस तरफ पानी कास नूं दिंदे आ वो कहिंदे भी साडे पिता जिहड़े है वह स्वर्गां च है उत्थे पानी दिंदे आ वो कहण लगे इत्थों किन्नी क दूर है कहिंदे भी ये सानू पता नहीं गा ते मैं कि इत्थों 300 मील ते करतारपुर बेदियां गौ आ उत्थे खेती बीज के आए हैं वो शायद सुकदी ना होवे मैं उत्थे पानी दिंदा है वो आदे भलिया मानसा 3 मील ते 300 मील पानी किवें चलिया जाएगा वो कहिंदा तुहानू पता ही नहीं किन्ने करोड़ योजन साडे पितर है वो है उत्थे या नहीं या किस जून दे विच है कि तुहाडा पहुंचिया जे तुहाडा दिता पानी जा सकदा मेरा 300 मील ते नहीं जा सकदा हैगा इस वास्ते उन्होंने बड़ी जदाई की आखिर वो कहिंदे भी तेरे कोई हिंदू वाले चिन्ह नहीं गे देख असी सुचा चौंका दे के रोटी पकाने हैं और ग्रंथ असी टीके दे सहित पढ़ते हैं और तिलक असी लाने हैं माला असी गल दे विच पाउने हैं हाथ च फेरन वाली अलग पाउने हैं वो गुरु नानक देव जी महाराज कहिंदे हाँ मैं तुहाडी कदर करदा हैं लेकिन जरा सोच के देखो तुसी लब कुत्ता इस चौंके दे उत्ते बैठ के की करदे हो लब कुत्ता कूर चूड़ा ठग खादा मुरदार पर निंदिया कट चूड़ी मुठ्ठी क्रोध चंडाल वो कहिंदे भी अफसोस की गल है जेड़ा तुसी ये ग्रंथ पढ़ते पढ़ते पैसा कन्नी भी ध्यान है भी सेवक दिंदे है या नहीं दिंदे ये तुसी जेड़ा लोभ है ये चौंके सोचे जो कुत्ता बिठाई बैठे हो लब कुत्ता कूर चूड़ा जेड़ा तुसी रोज एक दूजे नूं क्रोध दे नाल धमकाउंदे हो ये की है थोड़े अंदर चंडाल चूड़ा बैठा है और पशुआं दा मास मुरदियां दा केड़ा खाने हो ठग खादा मरदार जिहड़ा लोकां नूं स्वर्ग दीआं टिकटां दिंदे हो आपदा पता नहीं की हाल होएगा पर निंदिया पर मल मुख सुधी जिहड़ी पराई एक दूजे फिरके दी तुसी निंदिया करदे हो कि जी वह ठीक नहीं गा मैं ठीक है ये अगले दी टट्टी मैला खाण दे तुल है इस वास्ते वह कहण लगे भरावा तुसी निगाह मार के देख लो चौंके च किन्ने क तुसी सुचे हो फिर वह कहण लगे भी तुसी हाँ
Así que Kurukshetra, el sitio donde fue el Guru Nanak Sahib, es uno de los sitios más antiguos de peregrinación en India. Generalmente allí los pandits leen las escrituras hindúes, donde también están escritos los comentarios acerca de estas. Entonces, cuando estaban todos reunidos allí en este sitio de Kurukshetra haciendo todas estas ceremonias, el Guru Nanak Sahib pensó, si yo hago algo contrario a lo que están haciendo estas personas, únicamente entonces me van a prestar atención. Si yo hago todo lo que ellos están haciendo, jamás se van a dar cuenta de mí. Por esa razón, todas las personas estaban paradas en el río mirando hacia el este y hacia allá ellos estaban echando agua. Y entonces el Guru Nanak se paró y mirando hacia el oeste y empezó a echar agua en esa dirección. Entonces las personas cuando lo vieron haciendo esto, se fueron a donde él y le preguntaron, ¿eres tú un hindú? Si tú eres un hindú, ¿por qué no estás haciendo los ritos y rituales como lo hacemos nosotros? Si no eres un hindú, entonces ¿por qué viniste a bañarte en este río sagrado? El Guru Nanak Sahib dijo, yo soy un hindú, pero yo no sé cómo hacer las cosas porque nadie me dijo cómo las hiciera. Ellos les dijeron al Guru Nanak que ellos estaban ofreciendo el agua a sus antepasados, quienes debían estar en el cielo. Entonces el Guru Nanak Sahib les preguntó, que ¿saben ustedes cuán lejos quedan los cielos, cuán lejos están sus padres y antepasados? Ellos contestaron, nosotros no sabemos cuán lejos queda de acá, pero será muchas millones de millas de distancia de acá, pero es una costumbre que tenemos, que se ofrece el agua hacia el sol y esta llega hasta los cielos. Entonces el Guru Nanak Sahib respondió que yo estaba echándole agua al terreno que yo tengo en Kartarpur Bedia, que es un sitio a 300 millas de distancia de acá, y cuando yo me fui de allá, yo sembré unas semillas y pensé que tal vez, como no recibieron suficiente agua, por eso las estoy regando ahora para que permanezcan verdes. Los pandes le dijeron al Guru Nanak que cómo podía esperar que el agua que él enviaba desde allí llegara hasta el terreno que él tenía. Entonces él le respondió, si ustedes piensan que el agua que ustedes están enviando está llegando a los cielos, que queda a millones de millas de acá, ¿por qué no puede llegar el agua al sitio donde yo vivo en Kartar, porque queda tan solo a 300 millas de distancia? Esta fue una de las formas en que el Guru Nanak Sahib les mostró que lo que ellos estaban haciendo no tenía ningún significado práctico. Entonces los pandits después de eso discutieron muchísimo con el Guru Nanak Sahib y le dijeron incluso que nosotros los pandits, cuando hacemos nuestras ceremonias, nos sentamos en un sitio muy limpio y muy puro y allá empezamos a realizarlas y nos volvemos limpios y puros. Ellos le dijeron al Guru Nanak Sahib que ellos siempre llevaban la señal sobre su frente, ellos siempre se sentaban en un sitio puro y limpio y ellos siempre se bañaban en los sitios, en las aguas sagradas. El Guru Nanak Sahib entonces dijo un himno que quiere decir que tú estás sentado en un sitio que parece ser muy puro, pero tú tienes la suciedad de la avaricia en esa zona, en esa región. La ira que ustedes tienen para con las demás personas es como ese señor de baja casta que solamente barre el mugre y está en la zona donde ustedes están. Entonces, ¿cómo pueden decir que ustedes son puros? Él dijo también que ustedes están comiendo los cadáveres porque al criticar a las demás escrituras y las demás cosas, eso es como si se estuvieran comiendo cadáveres. Entonces él dijo, ¿cómo pueden decir ustedes que están haciendo la devoción en una forma pura si ustedes tienen aún la avaricia, la ira y la crítica por las demás personas y las demás escrituras?
ਜਿੰਨੇ ਵੀ ਗ੍ਰੰਥ ਮਹਾਂਪੁਰਸ਼ਾਂ ਨੇ ਲਿਖੇ ਹੈ ਉਹਨਾਂ ਨੇ ਜੋ ਕੁਛ ਆਪਦੇ ਅੰਦਰ ਦੇਖਿਆ, ਜੋ ਰੁਕਾਵਟ ਪੇਸ਼ ਆਈ, ਜਿਸ ਦੇ ਜ਼ਰੀਏ ਦੂਰ ਕੀਤੀ, ਉਹ ਉਹਨਾਂ ਦੇ ਹੈ। ਲੇਕਿਨ ਅੱਜ ਕੱਲ੍ਹ ਜੋ ਗੁਣੀ ਗਿਆਨੀ ਟੀਕਾ ਕਰਦੇ ਹਨ, ਉਹਨਾਂ ਨੂੰ ਕੀ ਪਤਾ ਹੈ, ਜਦ ਅੰਦਰ ਹੀ ਨਹੀਂ ਗਏ। ਗੀਤਾ ਹੈ, ਕ੍ਰਿਸ਼ਨ ਭਗਵਾਨ ਨੇ ਲਿਖੀ, ਉਹ ਅੰਦਰ ਜਾਂਦਾ ਸੀਗਾ, ਅੰਦਰ ਦੇਖ ਕੇ ਸਭ ਕੁਛ ਲਿਖਿਆ। ਔਰ ਇਹ ਵੀ ਕਿਹਾ, ਜਦ ਤੱਕ ਤੁਸੀਂ ਤਿੰਨਾਂ ਗੁਣਾਂ ਤੋਂ ਉੱਪਰ ਨਹੀਂ ਆਉਂਦੇ ਗੇ, ਕਿਉਂਕਿ ਵੇਦ ਜਿਹੜੇ ਹੈ ਤਿੰਨਾਂ ਗੁਣਾਂ ਦਾ ਹੀ ਵਿਸ਼ਾ, ਤਿੰਨਾਂ ਗੁਣਾਂ ਦੇ ਹੀ ਪਦਾਰਥ ਬਿਆਨ ਕਰਦੇ ਹੈ, ਤੁਸੀਂ ਪੂਰਾ ਫਾਇਦਾ ਨਹੀਂ ਉਠਾ ਰਹੇ। ਇਸ ਵਾਸਤੇ ਜਿਹੜਾ ਕੋਈ ਅੱਜ ਟੀਕਾ ਕਰੇਗਾ, ਉਹ ਜਦ ਅੰਦਰ ਹੀ ਨਹੀਂ ਗਿਆ, ਉਹਨੂੰ ਮੰਨਣ ਵਾਲਾ ਕੀ ਫਾਇਦਾ ਉਠਾਏਗਾ। ਗੁਰੂ ਗ੍ਰੰਥ ਸਾਹਿਬ ਹੈ, ਜਿੱਥੇ ਗੁਰੂ ਨਾਨਕ ਪਹੁੰਚਿਆ ਹੈ ਉੱਥੇ ਕੋਈ ਪਹੁੰਚ ਕੇ ਉਹਦੀ ਸਚਿਆਈ ਬਿਆਨ ਕਰ ਸਕਦਾ ਹੈ। ਮੈਂ ਅੱਛੀ ਤਰ੍ਹਾਂ ਪੜ੍ਹ ਕੇ ਦੇਖੇ ਹੈ, ਗੁੰਮਰਾਹ ਕਰਨ ਤੋਂ ਇਲਾਵਾ ਹੋਰ ਕੋਈ ਟੀਕਿਆਂ 'ਚ ਨਹੀਂ ਹੁੰਦਾ ਗਾ, ਕਿਉਂਕਿ ਜਦ ਅਸੀਂ ਅੰਦਰ ਜਾਂਦੇ ਹਾਂ ਫਿਰ ਸਾਨੂੰ ਪਤਾ ਲੱਗਦਾ ਹੈ ਕਿ ਇਹ ਸਹੀ ਹੈ ਜਾਂ ਲਿਖਣ ਵਾਲੇ ਜਿਹੜੇ ਸੀ ਪਹਿਲਾਂ ਮੂਲ ਸਹੀ ਹੈ।
Todas las escrituras son escritas por los santos y ellos las escriben únicamente después de ir internamente. Ellos describen los obstáculos que encontraron y la forma como se deshicieron de ellos. El Señor Krishna escribió el Gita únicamente después de ir internamente y después de ver las cosas de que estaban por dentro. Por eso es que él dijo que a menos que no se eleven por encima de los tres gunas o atributos, ustedes no pueden comprender las enseñanzas del Gita. Porque los cuatro Vedas simplemente describen las cosas que están por debajo de esos tres gunas. Así que a menos que no se eleven por encima de ellos, no pueden comprender el Gita. Hasta ahora todos los comentarios que se han escrito acerca de estas escrituras son hechos por personas que no han llegado al sitio de donde estaba el maestro. Entonces, de esa manera, ellos cómo pueden saber qué es lo que describe el maestro, ni de qué sitio era de donde estaba escribiendo el maestro. Ya pueden tomar al Guru Nanak, ha leído algunos comentarios hechos por personas acerca del Guru Granth Sahib y me he dado cuenta que estas personas no se han elevado al sitio de donde venía él, y de esta forma ellos cómo pueden describir lo que describe él y cómo pueden saber qué experiencia tuvo él.
Guru Nanak Dev Ji Maharaj kende ke dekh vi pyareya mukh to padda tika sahit aur mukh to da tu zarur arth karda hai padda hai samjhauna hai teri khud jehdi rehat hai ठीक नहीं गी मालिक दे प्यारियां वाली नहीं तेरा भोजन भी ठीक नहीं गा और तेरे कोले की राम है जिदी तू भगती करदा है.
Así que aquí el Guru Nanak Sahib dice, mira, oh amado, tú lees lo que dicen las escrituras, lees los comentarios acerca de ellas, pero tu conducta o tu forma de vivir no es como la conducta o la forma de vivir del amado de Dios. Estás hablando acerca de Ram, pero lo tienes internamente.
बड़ी दिलचस्प बात है, तुम सारे हंसोगे. इस दफा पत्र आया अच्छे पढ़े लिखे दा, लेकिन उन्हें नाम नहीं मिलिया. वो कहने लगे कि तुसी सब संतान ने भगवान का तो जिक्र किया है, भगवान की वडियाई भी की है, पर भगवान की माता की वडियाई तुसी कदे भी नहीं की. उसने जवाब दिता कि उसका कोई समाज नहीं, कोई शरीक नहीं और उन्होंने कोई जम्म वाली माता नहीं. वो ना मौत दे विच आवे, ना उपदेश दे विच आवे, वो सुते सिद्ध प्रकाश है और हर एक दे विच समाया होया है.
En este grupo yo recibí una carta de una persona muy letrada y esta persona me dice que todos los santos y maestros hablan acerca de Dios, pero no hablan acerca de la madre de Dios. Yo le respondí que Dios no tiene ningún igual, él no tiene ninguna madre quien le ha dado nacimiento. Él entró en existencia por sí mismo.
So, es vaste santo mahatma, bade pyar na sanu samjhaunde hai. O kada bhagat भगत है जिदे को भगवान ही है नी नहीं. वो कहते उस भगत को जाओ जिन्हें मालक न पहुँच के अपनी आत्मा ने शांति दे ली है और जिदे को भगवान अपनी दया करके बैठा है. वो ही थानू दसेगा कि देखो प्यारे हो, जब तक तुसी इंद्रिया के घाट तो उपर आके नूरे स्वरूप सतगुरु शब्द न पकड़ते नहीं, उन्ना चिकरे दुनिया का कोई पदार्थ तुहानू सुख नहीं देवेगा, शांति नहीं देवेगा. शांति तुहाडे घर पहुंच की है.
Es por eso que los santos y mahatmas nos explican de qué tipo de devoto es él quien no tiene a Dios dentro de sí. Por eso ustedes deben ir a donde tal devoto que haya manifestado al Señor Todopoderoso dentro de sí, quien lo tenga consigo. Porque un devoto así, él les dirá que ustedes, cómo deben hacer ustedes la devoción del Señor, que ustedes deben elevarse por encima de los órganos de los sentidos y únicamente entonces lograrán así la paz y la felicidad. De lo contrario, ustedes no van a recibir ninguna alegría de las cosas del mundo.
Ese sant sanu obyas hi nahi dasdege aur oh eh vi nahi kende ke tu sari zindagi kolu de bailang udale dale ture firo. Unna da maqsad eh hunda hai ke abyas nu soch ke samjh ke imandari na jo tuhade sant sadguru kende hai tusi karke dekho. ਥੋੜ੍ਹੇ ਜਿਹੇ ਦਿਨਾਂ ਦੇ ਵਿੱਚ ਹੀ ਤੁਸੀਂ ਕਾਮਯਾਬ ਹੋ ਸਕਦੇ ਹੋ, ਲੇਕਿਨ ਨਾ ਤਾਂ ਅਸੀਂ ਕਾਮ ਛੱਡਣ ਨੂੰ ਤਿਆਰ ਹੈ, ਨਾ ਕ੍ਰੋਧ ਕੋਈ ਐਬ ਛੱਡਣ ਵਾਸਤੇ ਤਿਆਰ ਨਹੀਂ. ਇਹ ਜ਼ਰੂਰ ਹੈ ਕਿ ਅਸੀਂ ਪੱਤਰ ਲਿਖ ਦਿੰਦੇ ਹਾਂ ਜੀ, ਅਸੀਂ ਅੰਦਰ ਕੁਛ ਦੇਖ ਨਹੀਂ ਰਹੇ, ਤਰੱਕੀ ਨਹੀਂ ਕਰ ਰਹੇ. ਹੁਣ ਤੁਸੀਂ ਸੋਚ ਕੇ ਦੇਖ ਲਓ, ਜਦ ਤੱਕ ਤੁਸੀਂ ਆਲਾ ਜੀਵਨ ਹੀ ਨਹੀਂ ਬਣਾਉਂਦੇਗੇ, ਔਰ ਫਿਰ ਤੁਸੀਂ ਕਹਿੰਦੇ ਹੋ, ਤੂੰ ਇਹ ਕਹੇਗਾ ਕਿ ਭਜਨ ਅਭਿਆਸ ਕਰੋ, ਉਹ ਅਸੀਂ ਕਰਨਾ ਨਹੀਂ ਗਾ. ਹੁਣ ਸੋਚੋ ਵੀ ਤਰੱਕੀ ਕਿਸ ਤਰ੍ਹਾਂ ਹੋ ਸਕਦੀ ਹੈ. ਦੁਨਿਆਵੀ ਕੰਮ ਵੀ ਕਰੀਏ ਤਾਂ ਮਿਹਨਤ ਕਰਨੀ ਪੈਂਦੀ ਹੈ, ਮਿਹਨਤ ਬਗੈਰ ਤਾਂ ਆਪਾਂ ਕੁਛ ਵੀ ਨਹੀਂ ਕਰ ਸਕਦੇ ਗੇ.
Un santo así no solamente nos dice que meditemos, porque él no quiere que pasemos toda nuestra vida así como un toro que le da vueltas a un molino. Ellos nos dicen que hagamos nuestra meditación con toda sinceridad y honestidad. Deberíamos aprender a hacerlo correctamente y veríamos que podemos progresar en unos pocos días. Pero nosotros no estamos listos a dejar la lujuria, la ira y las demás pasiones. Y tampoco estamos listos para trabajar fuertemente y meditar en la forma correcta. Pero le podemos escribir las cartas al maestro diciéndole que no hemos visto nada y no hemos hecho nada, ningún progreso. Y decimos inclusive, maestro, tú me dirás que yo medite, pero yo no puedo hacerlo. Entonces piensen ustedes cómo pueden progresar si no desean abandonar las pasiones y no meditan correctamente.
Mukte partan tikan set
ਉਪਦੇਸ਼ ਕਰਦਾ ਹੈ। ਅੱਜ ਤੁਸੀਂ ਅਖਬਾਰ ਪੜ੍ਹ ਕੇ ਦੇਖ ਲਓ, ਇਹੀ ਕੁਛ ਹੋ ਰਿਹਾ ਜਿਵੇਂ ਬਾਜ਼ਾਰ 'ਚ ਸੌਦਾ ਵੇਚੀਦਾ। ਇਸ ਤਰ੍ਹਾਂ ਕਹਿੰਦੇ ਆਓ ਅਸੀਂ ਤੁਹਾਨੂੰ ਜੋਤ ਦੇ ਨਾਲ ਵੀ ਜੋੜਾਂਗੇ ਔਰ ਨਾਦ ਦੇ ਨਾਲ ਵੀ ਜੋੜਾਂਗੇ, ਲੇਕਿਨ ਅਫਸੋਸ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਆ ਲੋਕਾਂ ਨੂੰ ਉਪਦੇਸ਼ ਕਰਦਾ, ਜੋ ਕਰਦਾ ਉਹ ਖੁਦ ਨਹੀਂ ਕਮਾਉਂਦਾ ਗਾ, ਆਪਦਾ ਹਿਰਦਾ ਕਾਮ ਕ੍ਰੋਧ ਨਾਲ ਸੜਦਾ, ਲੋਕਾਂ ਦੇ ਉੱਤੇ ਪਰਉਪਕਾਰ ਇਨਸਾਨ ਸੋਚਦਾ ਹੈ।
Ellos les enseñan a las personas, pero ellos mismos no lo hacen. Siento decir, pero es, ustedes pueden leer el periódico y ellos hacen propaganda de vender la espiritualidad así como se venden cualquier otro artículo material. El Guru Nanak Sahib dice aquí que ellos le enseñan a las demás personas, pero no hacen lo que enseñan. Ellos les dicen a las demás personas que se vuelvan puros, pero ellos no abandonan ninguna de sus pasiones.
उपदेश करे कर लोक दृढ़ावे अपना कया अपना कमावे पंडित वेद विचार पंडित मन का क्रोध
ਹੁਣ ਉਸ ਪੰਡਿਤ ਨੂੰ ਬੜੇ ਪਿਆਰ ਨਾਲ ਕਹਿੰਦੇ ਆ ਕਿ ਤੂੰ ਵੇਦ ਪੜ੍ਹ, ਉਹਨਾਂ ਦੇ ਵਿੱਚ ਕਿੰਨਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਬੁਰਾ ਕਿਹਾ, ਇਹਦੇ ਵਿੱਚੋਂ ਕਾਮ ਔਰ ਕ੍ਰੋਧ ਦੀ ਤਾਂ ਬਹੁਤ ਵੱਡੀ ਬੁਰਿਆਈ ਹੈ। ਕਹਿਣ ਲੱਗੇ ਤੂੰ ਉਹਨਾਂ ਨੂੰ ਵਿਚਾਰ ਕੇ ਤਾਂ ਦੇਖ, ਤੂੰ ਸਾਡੇ ਨਾਲ ਸ਼ਾਂਤੀ ਨਾਲ ਗੱਲ ਕਰ, ਅਸੀਂ ਕੋਈ ਤੇਰਾ ਰੁਜ਼ਗਾਰ ਮਾਰਨ ਵਾਸਤੇ ਨਹੀਂ ਆਏ ਗੇ। ਉਹਨਾਂ ਨੇ ਪਾਣੀ ਦੇ ਵਿੱਚ ਉਹਨਾਂ ਨੇ ਦੁੱਧ ਦੇ ਅੰਦਰ ਇੱਕ ਫੁੱਲ ਪਾ ਕੇ ਉਹਨੂੰ ਕਿਹਾ ਵੀ ਦੇਖ ਦੁੱਧ ਦੇ ਉੱਤੇ ਫੁੱਲ ਤਰਦਾ ਫਿਰਦਾ, ਦੁੱਧ ਦੀ ਕੋਈ ਹਾਨੀ ਨਹੀਂ, ਸਾਡਾ ਮਤਲਬ ਤੇਰੀ ਹਾਨੀ ਕਰਨਾ ਨਹੀਂ ਔਰ ਤੇਰਾ ਅਪਮਾਨ ਕਰਨਾ ਨਹੀਂ, ਤੈਨੂੰ ਸਮਝਾਉਣੇ ਹੈ ਵੀ ਜੋ ਕੁਛ ਤੂੰ ਵੇਦਾਂ ਦੇ ਅੰਦਰ ਬਿਆਨ ਕਰਦਾ ਹੈ ਤੂੰ ਅੱਛੀ ਤਰ੍ਹਾਂ ਦੇਖ ਵੀ ਵੇਦਾਂ ਦੇ ਅੰਦਰ ਕੀ ਲਿਖਿਆ ਹੋਇਆ ਹੈ, ਉਹਦੇ ਵਿੱਚ ਨਾਮ ਤੋਂ ਬਗੈਰ ਹੋਰ ਕੁਛ ਵੀ ਨਹੀਂ ਗਾ।
Ahora el Guru Nanak Sahib le dice al Pandit que él lea los Vedas y que mire y que allí está escrito cómo las cinco pasiones son muy malas, son y él habla muy mal de ellas, y de estas cinco pasiones la lujuria y la ira son muchísimo peor. El Guru Nanak le dijo que yo no he venido acá a insultarte ni tampoco a dañarte tu negocio, sino que quiero decirte que está escrito en los Vedas. El Guru Nanak Sahib les mandó una taza con leche y encima de la leche él puso una flor. Lo que él quería decir con eso es que él había venido en esa forma de la flor, que no iba a afectar el negocio de los pandits, sino que venía a enseñarles qué era la realidad.
पंडित वेद विचार पंडित मन का क्रोध निवार पंडित आगे राख्यो साल ग्राम मन की नो
ਫਿਰ ਉਹ ਕਹਿੰਦੇ ਅਫਸੋਸ ਨਾਲ ਕਹਿਣਾ ਪੈਂਦਾ ਹੈ, ਅੱਗੇ ਸਾਲਗ੍ਰਾਮ ਤੂੰ ਭਗਵਾਨ ਦੀ ਮੂਰਤੀ ਰੱਖੀ ਹੋਈ ਹੈ, ਲੇਕਿਨ ਮਨ ਤੇਰਾ ਸਾਰੀ ਦੁਨੀਆਂ ਦੇ ਵਿੱਚ ਸੈਰ ਕਰਦਾ ਫਿਰਦਾ, ਤੂੰ ਦੇਖ ਟਿਕਿਆ ਵੀ ਹੈ ਅੰਦਰਲਾ?
Entonces él dice, lamento mucho decirte que tú estás parado aquí al frente de este ídolo que tienes de Dios, pero tu mente está vagando en todas las 10 direcciones. ¿Acaso se ha quietado un poquito dentro de ti?
ਤਿਲਕ ਆਪ ਵੀ ਲਾਉਣਾ ਹੈ, ਸਾਲਗ੍ਰਾਮ ਦੇ ਵੀ ਲਾਉਣਾ ਹੈ, ਔਰ ਲੋਕਾਂ ਨੂੰ ਪਹੁੰਚਾਉਣ ਦੇ ਨਾਲ ਤਾਂ ਕੁਛ ਨਹੀਂ ਬਣੇਗਾ ਜਦ ਤੱਕ ਤੂੰ ਖੁਦ ਅੰਦਰ ਨਹੀਂ ਜਾਂਦਾ, ਸਚਾਈ ਨੂੰ ਨਹੀਂ ਦੇਖਦਾ।
Él dice que ustedes se ponen el tilak o esa señal sobre la frente y lo ponen también en el ídolo saligram de Dios, pero y lo hacen para mostrarles a las personas, pero el que convenzan a las personas no les va a hacer ningún bien a menos que ustedes vayan internamente y vean los hechos.
Main pichle pind rehnda siga, aaj to koi 18-19 saal pehlan di gall hai, pind manya wale main satsang kita, utthe panditan da kafi zor hai, oh hindu samaj da pind hai, hindu samaj de lok mainu leke gaye san, ਉਹਨਾਂ ਨੇ ਕਾਫੀ ਕੁਛ ਮੈਥੋਂ ਪੁੱਛਣਾ ਸੀਗਾ। ਅਖੀਰ ਜਿਹੜਾ ਉਹਨਾਂ ਦਾ ਅੱਛਾ ਮਾਨਿਕ ਪੰਡਿਤ ਸੀ ਉਹ ਆਇਆ, ਉਹਨੇ ਕੰਨਾਂ ਨੂੰ ਵੀ ਤਿਲਕ ਲਾਏ ਹੋਏ ਔਰ ਇੱਥੇ ਮੱਥੇ 'ਚ ਵੀ ਲਾਏ। ਵੱਧ ਤੋਂ ਵੱਧ ਇਹ ਸਵਾਲ ਕੀਤਾ ਕਿ ਕੀ ਇਹ ਮਹਾਂਪੁਰਸ਼ਾਂ ਨੇ ਗਲਤ 'ਚ ਲਾਇਆ, ਇਹਦਾ ਕੀ ਮਤਲਬ ਹੈ? ਮੈਂ ਉਹਨੂੰ ਬੜੇ ਪਿਆਰ ਨਾਲ ਕਿਹਾ ਕਿ ਹਰ ਗ੍ਰੰਥ ਦੇ ਅੰਦਰ ਇਹ ਕਿਹਾ ਵੀ ਤੁਸੀਂ ਤੀਸਰੇ ਤਿਲ 'ਚ ਨਿਸ਼ਾਨ ਦਿੱਤਾ ਹੈ ਕਿ ਭੁੱਲੜ ਆਦਮੀਆਂ ਨੂੰ ਇਹ ਨਾ ਪਤਾ ਲੱਗੇ ਕਿ ਤੀਸਰਾ ਤਿਲ ਕਹਾਂ ਹੈ, ਔਰ ਕੰਨਾਂ ਨੂੰ ਇਸ ਵਾਸਤੇ ਲਾਇਆ ਕਿ ਤੋਬਾ ਕਰੋ ਕਿ ਅਸੀਂ ਅੱਗੇ ਵਾਸਤੇ ਗੁਨਾਹ ਨਹੀਂ ਕਰਦੇ, ਹੇ ਪਰਮਾਤਮਾ ਇੱਥੇ ਜਾ ਕੇ ਫਰਿਆਦ ਕਰੋ। ਉਹ ਸਾਰੇ ਪੰਡਿਤ ਲਾਜਵਾਬ ਹੋ ਕੇ ਨੰਗੇ।
Hace 18 o 19 años yo vivía en un sitio llamado Mañavala y allá unas personas hindúes me invitaron a hacer el satsang. Después del satsang, los pandits vinieron a donde me iba a hacerme algunas preguntas. Entre los pandits vino uno de mayor importancia y él tenía un tilak, o sea, una señal sobre su frente, y tenía también iguales señales en sus orejas. Entonces él me preguntó que si este tilak había sido enseñado, digamos, por los maestros, y qué significado tenía esto. Y yo le dije que el tilaco, la señal que tú tienes ahí en tu frente, esa es para señalar dónde está tu tisratilo, tu tercer ojo, y las que tú tienes en ambos oídos, eso es para que tú te cojas de los oídos y te arrepientas de que no vas a volver a hacer esto, y que te vas a concentrar y vas a ir al centro del ojo.
ਤਿਲਕ ਚਰਾਵੈ ਪਾਈ ਪਾਏ ਲੋਕ ਬਚਾਰਾ ਅੰਧ ਕਮਾਏ ਖਟ ਕਰ ਮਾਰ ਆਸਨ ਤੋਤੀ ਪਾਗਠ ਗ੍ਰਹਿ ਮਾਲਾ ਫੇਰੇ ਮੰਗੇ ਬਿਰਭੂਤ ਇਹ ਬਿਦ ਕੋਈ ਨਾ ਤਰਿਓ ਮੀਤ ਸੋ ਪੰਡਤ ਗੁਰ ਸ਼ਬਦ say
ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਅਸੀਂ ਕਿਸੇ ਪੰਡਿਤ ਦੀ ਜਾਂ ਫਿਰਕੇ ਦੀ ਨਿੰਦਿਆ ਨਹੀਂ ਕਰਦੇ ਗੇ। ਚੌਹਾਂ ਵੇਦਾਂ ਦੇ ਅੰਦਰ ਨਾਮ ਦੀ ਮਹਿਮਾ, ਨਾਮ ਦੇ ਫਾਇਦੇ ਲਿਖੇ ਹੋਏ ਹੈ। ਉਹ ਪੰਡਿਤ ਹੈ ਜਿਹੜਾ ਗੁਰੂ ਦੇ ਦਿੱਤੇ ਹੋਏ ਸ਼ਬਦ ਨਾਮ ਦੀ ਕਮਾਈ ਕਰਦਾ ਹੈ। ਉਹ ਤਿੰਨਾਂ ਗੁਣਾਂ ਤੋਂ ਪਾਰ, ਰਜੋ ਗੁਣ, ਸਤੋ ਗੁਣ, ਤਮੋ ਗੁਣ ਤੋਂ ਉੱਪਰ ਜਾ ਕੇ ਉਹ ਪਰਮਾਤਮਾ ਦੇ ਸ਼ਬਦ ਨਾਮ ਨੂੰ ਪਕੜਦਾ ਹੈ।
ਗੁਰੂ ਨਾਨਕ ਸਾਹਿਬ ਦੀ ਸੇ ਜਨੋ ਕ੍ਰਿਤੀ ਕੋ ਨਿੰਗੁਨ ਪੰਡਿਤ ਨਿਆ ਨਿੰਗੁਨ ਸੇਕਤਾ ਸਿੰਪਲੀਮੈਂਟੇ ਡੀਗੋ ਲੋ ਕੇ ਦਿਸਨ ਲੋ ਵੇਰਸ ਈ ਐਡੋ ਦਿਸਨ ਕੇ ਕੇ ਅਸਰ ਲਾ ਮੈਡੀਟੇਸ਼ਨ ਦੇ ਸ਼ਬਦ ਨਾਮ ਯਾ ਕੇ ਵਾ ਇੰਟਰਨਾਮੈਂਟੇ ਈ ਸੇ ਆਸੇ ਆ ਇਸ ਸ਼ਬਦ ਨਾਮ ਇਸ ਵਰਦਾਇਰੋ ਪੰਡਿਤ।